ਸਾਹਿਬ ਜੀਓ ਧੰਨ ਵਾਹਿਗੁਰੂ ਜੀ ਜਿਤ ਸੇਵੈ ਸੁਖ ਪਾਈਐ ਸੋ ਸਾਹਿਬ ਸਦਾ ਸੰਭਾਲੀਐ ਜਿਤ ਕੀਤਾ ਪਾਈਐ ਆਪਣਾ ਸਾ ਭਾਲ ਬੁਰੀ ਕਿਉਂ ਭਾਲੀਐ ਮੰਦਾ ਮੂਲ ਨਾ ਕੀਚੈ ਦੇ ਲੰਮੀ ਨਦਰ ਨਿਹਾਲੀਐ ਜੇ ਸਾਹਿਬ ਨਾਲ ਨਾ ਹਾਰੀਐ ਤੇ ਵੇਹਾ ਪਾਸਾ ਢਾਲੀਐ ਕਿਛ ਲਾਹੇ ਉੱਪਰ ਕਾਲੀਐ ਸਾਈ ਨਾਮ ਅਮੋਲ ਕੀ ਮਨਾ ਕੋਈ ਜਾਣ ਦੋ ਜਿਨਾ ਭਾਗ ਮੱਥਾ ਹੈ ਸੇ ਨਾਨਕ ਹਰ ਰੰਗ ਮਾਣ ਦੋ ਬਹੁ ਸ਼ਾਸਤਰ ਬਹੁ ਸਿਮਰਤੀ ਪੇਖੈ ਸਰਬ ਟੰਡੋਲ ਪੂਜਸ ਨਾਹੀ ਹਰ ਹਰੇ ਨਾਨਕ ਨਾਮ ਅਮੋਲ ਪਰਮ ਸਨਮਾਨਯੋਗ ਦੀਨ ਦੁਨੀਆਂ ਦੇ ਮਾਲਕ ਸਤਿਗੁਰੂ ਪਰਮ ਪਿਤਾ ਪਰਮਾਤਮਾ ਜੀ ਦੇ ਹਿਰਦਾ ਸਵਰੂਪ ਸ਼ਹਿਨਸ਼ਾਹੇ ਕੁੱਲ ਆਲਮ ਸਤਿਗੁਰੂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਬਖਸ਼ਿੰਦ ਸਤਿਗੁਰਾਂ ਦੀ ਪਵਿੱਤਰ ਹਜ਼ੂਰੀ ਵਿੱਚ ਸੁਭਾਇਮਾਨ ਗੁਰੂ ਪਿਆਰੀ ਸਾਧ ਸੰਗਤ ਜੀਓ ਸਤਿਗੁਰਾਂ ਦੀ ਰੱਬੀ ਰਹਿਮਤ ਦੇ ਮਹਾਨ ਪਾਤਰ ਹੋ ਪਾਵਨ ਦੀਵਾਨਾਂ ਦੀਆਂ ਹਾਜ਼ਰੀਆਂ ਭਰਦਿਆਂ ਹੋਇਆਂ ਸਭਨਾਂ ਨੇ ਭਾਵਨਾ ਸ਼ਰਧਾ ਦੇ ਨਾਲ ਸਤਿਗੁਰਾਂ ਦੇ ਪਵਿੱਤਰ ਚਰਨਾਂ ਨੂੰ ਪਰਸਿਆ ਹੈ। ਕੋਟਾਨ ਕੋਟ ਸਤਿਗੁਰਾਂ ਦੇ ਚਰਨਾਂ ਦਾ ਸ਼ੁਕਰ ਹੈ ਜੋ ਅੰਮ੍ਰਿਤ ਵੇਲੇ ਤੋਂ ਦਾਤਾਰ ਪਿਤਾ ਨੇ ਮਿਹਰਾਂ ਬਖਸ਼ਿਸ਼ਾਂ ਵੰਡਦਿਆਂ ਖੁੱਲ੍ਹੇ ਦਰਸ਼ਨ ਦੀਦਾਰ ਬਖਸ਼ਿਸ਼ ਕਰਕੇ ਸਭਨਾਂ ਨੂੰ ਨਿਵਾਜਿਆ ਹੈ। ਸੱਜੇ ਹੋਏ ਦਿਨ ਵੇਲੇ ਅੰਮ੍ਰਿਤ ਵੇਲੇ ਦੇ ਦੀਵਾਨ ਵਿੱਚ ਪੰਜ ਬਾਣੀਆਂ ਦੇ ਨਿਤਨੇਮ ਨਾਮ ਸਿਮਰਨ ਆਸਾ ਕੀ ਵਾਰ ਜੀ ਦਾ ਰਸ ਭਿੰਨਾ ਕੀਰਤਨ ਗੁਰੂ ਸਵਾਰਿਆਂ ਕੋਲੋਂ ਸੁਣਿਆ। ਮਿਹਰਬਾਨ ਹੋਣ ਸਤਿਗੁਰੂ, ਸਭਨਾਂ ਦੀ ਹਾਜ਼ਰੀ ਭਾਲ ਸੇਵਾ ਸਤਿਗੁਰੂ ਥਾਂ ਪਾਉਣ। ਆਓ ਗੁਰੂ ਸਵਾਰੇ ਖਾਲਸਾ ਜੀ, ਆਪ ਸਮੂਹ ਸੰਗਤ ਦੀਆਂ ਅਸੀਸਾਂ ਔਰ ਸਤਿਗੁਰਾਂ ਦੀ ਮਿਹਰ ਦੇ ਸਦਕਾ ਰੋਜ਼ਾਨਾ ਹੀ ਅੰਮ੍ਰਿਤ ਵੇਲੇ ਤੋਂ ਨਜ਼ਲ ਹੋਏ ਪਾਵਨ ਪਵਿੱਤਰ ਹੁਕਮਨਾਮਾ ਸਾਹਿਬ ਦੀ ਵਿਚਾਰਧਾਰਾ ਨਾਲ ਜੁੜਦੇ ਹਾਂ। ਬਖਸ਼ਿਸ਼ ਕੀਤਾ ਹੋਇਆ ਅੱਜ ਦਾ ਅੰਮ੍ਰਿਤ ਸੁਨੇਹਾ, ਧੰਨ ਸਤਿਗੁਰੂ, ਧੰਨ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ, ਬਖਸ਼ਿੰਦ ਗੁਰੂ ਦੇਵ ਦੇ ਇਹ ਰੱਬੀ ਬਚਨ ਧਨਾਸਰੀ ਰਾਗ ਦੇ ਸਿਰਲੇਖ ਹੇਠਾਂ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਅੰਗ 687 ਔਰ 88 ਉੱਤੇ ਸੁਭਾਇਮਾਨ ਨੇ। ਸ਼ੰਤ ਦੇ ਰੂਪ ਵਿੱਚ ਮਹਾਰਾਜ ਨੇ ਇਹ ਬਚਨ ਸੁਨੇਹਾ ਸਾਡੀ ਝੋਲੀ ਪਾਇਆ ਹੈ। ਆਓ ਇਹਨਾਂ ਪਾਵਨ ਬਚਨਾਂ ਦੀ ਵਿਚਾਰਧਾਰਾ ਨਾਲ ਜੁੜੀਏ। ਸਾਰੀ ਸੰਗਤ ਪਿਆਰ ਵਿੱਚ ਭਿੱਜ ਕੇ ਅਸੀਸ ਦੀ ਦਾਤ ਬਖਸ਼ੋ, ਦੋਨੋਂ ਹੱਥ ਜੋੜ ਲਵਾਓ ਹਾਜ਼ਰੀ, ਆਖੋ ਜੀ ਸਤਨਾਮ ਵਾਹਿਗੁਰੂ ਜੀ। ਧੰਨ ਸਤਿਗੁਰੂ। ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਬਖਸ਼ਿਸ਼ਵਾਨ ਗੁਰੂਦੇਵ ਮਾਲਕ ਪਾਵਨ ਬਚਨ ਦੀ ਆਰੰਭਤਾ ਕਰਦੇ ਹੈ ਧਨਾਸਰੀ ਮਹੱਲਾ ਪਹਿਲਾ। ਸ਼ੰਤ ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਧਨਾਸਰੀ ਰਾਗ ਵਿੱਚ ਪਹਿਲੇ ਗੁਰੂਦੇਵ ਦੀ ਸ਼ੰਤ ਦੇ ਰੂਪ ਵਿੱਚ ਇਹ ਸ਼ਬਦ ਹੈ, ਬਾਣੀ ਹੈ। ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਪਰਮ ਪਿਤਾ ਪਰਮਾਤਮਾ ਇੱਕ ਹੈ। ਗੁਰੂ ਰਹਿਮਤ ਗੁਰੂ ਨਦਰ ਦੇ ਸਦਕਾ ਮਾਲਕ ਸਤਿਗੁਰਾਂ ਨੂੰ ਮਾਣਿਆ ਜਾਂਦਾ ਹੈ। ਤੀਰਥ ਨਾਵਣ ਜਾਓ ਤੀਰਥ ਨਾਮ ਹੈ। ਤੀਰਥ ਸ਼ਬਦ ਵਿਚਾਰ ਅੰਤਰ ਗਿਆਨ ਹੈ। ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਕਹਿੰਦੇ ਹੈ, ਅਸਲ ਵਿੱਚ ਦੁਨੀਆਂ ਦੇ ਅੰਦਰ ਸੱਚਾ ਤੀਰਥ ਪਰਮਾਤਮਾ ਦਾ ਨਾਮ ਹੈ। ਗੁਰੂ ਦੇ ਸ਼ਬਦ ਦੀ ਵਿਚਾਰ ਦਾ ਜਿਹੜਾ ਗਿਆਨ ਹੈ, ਅਸਲ ਵਿੱਚ ਉਹਦੇ ਵਰਗਾ ਦੁਨੀਆਂ 'ਚ ਦੂਜਾ ਤੀਰਥ ਕੋਈ ਨਹੀਂ। ਆਦਿ ਕਾਲ ਤੋਂ ਜਦੋਂ ਦੀ ਇਹ ਕਾਇਨਾਤ ਬਣੀ ਹੈ, ਦੁਨੀਆਂ 'ਤੇ ਵਸਣ ਵਾਲਾ ਹਰ ਇਨਸਾਨ ਪਰਮਾਤਮਾ ਦੀ ਵਾਹਿਗੁਰੂ ਦੀ ਅੰਸ਼ ਹੈ। ਧਰਮ ਮਜ਼ਹਬ ਜ਼ਾਤ ਗੋਤ ਰੰਗ ਨਸਲ ਭੇਦ ਚਿੰਨ੍ਹ ਕੋਈ ਵੀ ਹੋਵੇ, ਸਭ ਦੇ ਅੰਦਰ ਉਸ ਮਾਲਕ ਦਾ ਤਾਰ ਦਾ ਵਸ ਹੈ। ਅੰਮ੍ਰਿਤ ਬਾਣੀ ਦਾ ਬਚਨ ਹੈ, ਕਹੋ ਕਬੀਰ ਹਮ ਰਾਮ ਕੀ ਅੰਸ਼, ਜਸ ਕਾਗਦ ਪਰ ਮਿਟੈ ਨਾ ਮੰਛ। ਮਹਾਰਾਜ ਕਹਿੰਦੇ ਅਸੀਂ ਮਾਲਕ ਦੀ ਅੰਸ਼ ਹਾਂ, ਮਾਲਕ ਦਾ ਸਰੂਪ ਆ ਇਨਸਾਨੀ ਜੀਵਨ ਜਿਹੜਾ। ਮਨ ਤੂੰ ਜੋਤ ਸਰੂਪ ਹੈ ਆਪਣਾ, ਮੂਲ ਪਛਾਣ ਮਨ ਹਰ ਜੀ ਤੇਰੇ ਨਾਲ ਹੈ ਗੁਰਮਤੀ ਰੰਗ ਮਾਣ। ਹੁਣ ਪਰਮਾਤਮਾ ਦੀ ਅੰਸ਼ ਹੋਣ ਕਰਕੇ ਕਿਤੇ ਨਾ ਕਿਤੇ ਅੰਦਰ ਸਾਡੇ ਅੰਦਰ ਇਹ ਕੋਸ਼ਿਸ਼ ਹੈ ਸ਼ੁਰੂ ਤੋਂ, ਉਹਦੀ ਅੰਛਿਆਂ ਤੇ ਸਾਡੇ ਅੰਦਰ ਉਹ ਸਕੂਨ ਭਾਲਦੇ ਆ ਜਿਹੜਾ ਮਾਲਕ ਦਾ ਅਸਲੀ ਘਰ ਆ, ਨਿੱਜ ਘਰ ਆ, ਉਦਾਂ ਦੀ ਜ਼ਿੰਦਗੀ ਅਸੀਂ ਵੀ ਚਾਹੁੰਦੇ ਹਾਂ। ਉਹ ਥਾਂ ਟਿਕਾਣਾ ਐਸਾ ਮਿਲ ਜਾਏ ਜਿੱਥੇ ਕਦੇ ਝੁਰਨਾ ਨਾ ਪਵੇ, ਸੁੱਖ ਸਕੂਨ ਟਿਕਾ ਹੋਵੇ। ਦੌੜ ਹੈ ਸਾਡੀ, ਕਿਉਂਕਿ ਅਸੀਂ ਉਸ ਮਾਲਕ ਦੇ ਚਰਨਾਂ ਚੋਂ ਪੈਦਾ ਹੋਏ ਹਾਂ। ਭਾਵੇਂ ਇਹਨਾਂ ਦੇਸ਼ਾਂ ਵਿੱਚ ਬਹੁਤੀ ਗੱਲ ਧਰਮ ਦੀ ਨਾ ਵੀ ਹੋਵੇ, ਪਰ ਜਿਵੇਂ ਜਿਵੇਂ ਇਹਨਾਂ ਲੋਕਾਂ ਵਿੱਚ ਵਿਚਰੋਗੇ, ਮੈਡੀਟੇਸ਼ਨ ਦੀਆਂ ਗੱਲਾਂ ਇਹਨਾਂ 'ਚ ਵੀ ਹੈ। ਮੈਡੀਟੇਸ਼ਨ ਕੀ ਹੈ? ਧਿਆਨ ਆ। ਭਾਵ ਇਹ ਹੈ ਵੀ ਮਾਨਸਿਕਤਾ ਕਰਕੇ ਸ਼ਾਇਦ ਸਾਡੇ ਨਾਲੋਂ ਇਹ ਲੋਕ ਜ਼ਿਆਦਾ ਬਿਮਾਰ ਹੋਣਗੇ। ਵੇਖੋ, ਮੋਹ ਦੀਆਂ ਤੰਦਾਂ, ਪ੍ਰੇਮ ਦੀਆਂ ਤੰਦਾਂ ਤੇ ਹਰ ਬੰਦੇ ਵਿੱਚ ਹੀ ਹੈ। ਸਾਡੇ ਵਰਗਾ ਬੇਸ਼ੱਕ ਇਹਨਾਂ ਦਾ ਸਮਾਜ ਨਹੀਂ ਹੈ, ਪਰ ਮਾਨਸਿਕਤਾ ਤੌਰ ਤੇ ਇਹ ਲੋਕ ਜ਼ਿਆਦਾ ਟੁੱਟੇ ਹੋਏ। ਜਿੰਨੀ ਕਿ ਇੱਥੇ ਰਹਿ ਕੇ ਸਮਝ ਆਈ ਜਾਂ ਵੇਖਿਆ, ਚਾਖਿਆ, ਘੋਖਿਆ, ਮੈਡੀਟੇਸ਼ਨ ਹੈ, ਕਿਤੇ ਕਾਉਂਸਲਿੰਗ ਹੋ ਰਹੀ ਹੈ, ਸਮਝਾਇਆ ਜਾਏ ਉਹ ਕੀ ਹੈ। ਅਸਲ 'ਚ ਉਹਦੀ ਬੁਨਿਆਦੀ ਗੱਲ ਤੇ ਧਰਮ ਦੇ ਮੂਲ ਨਾਲ ਹੀ ਜੁੜਨੀ ਜਾ ਕੇ, ਚਾਹੇ ਉਹ ਮੈਡੀਟੇਸ਼ਨ ਆ ਤੇ ਚਾਹੇ ਉਹ ਕਾਉਂਸਲਿੰਗ ਆ। ਸਮਝਾਇਆ ਤੇ ਹੀ ਜਾਏਗਾ ਨਾ ਕਿ ਜੀਵਨ ਚੱਲ ਰਿਹਾ ਆ, ਇਹਦੇ ਬਾਰੇ ਪੋਜ਼ਿਟਿਵ ਸੋਚਣਾ, ਇਹਦੇ ਬਾਰੇ ਹਾਂ ਪੱਖੀ ਹੋਣਾ। ਇਸ ਤਰੀਕਾ ਇਹ ਪੱਖ ਆ ਇੱਕ। ਔਰ ਜਦੋਂ ਅਸੀਂ ਧਰਮ ਨੂੰ ਹੋਰ ਬਾਰੀਕੀ ਨਾਲ ਸਮਝਣ ਦਾ ਯਤਨ ਕਰੀਦਾ ਹੈ, ਇਹਨਾਂ ਚੀਜ਼ਾਂ ਵਿੱਚੋਂ ਜਨਮ ਲਿਆ ਆ ਜਿਹੜਾ ਤੀਰਥ ਲਫ਼ਜ਼ ਆ, ਫਿਰ ਬੇਨਤੀ ਨੂੰ ਮਾਣਿਓ, ਇਨਸਾਨੀ ਜ਼ਿੰਦਗੀ ਹੈ। ਪਰਮ ਪਿਤਾ ਪਰਮਾਤਮਾ ਵਾਹਿਗੁਰੂ ਦੀ ਅਸੀਂ ਅੰਸ਼ ਹਾਂ ਸਾਰੇ। ਸਾਡੇ ਅੰਦਰ ਇੱਕ ਤੜਪ ਆ ਉਹਦੇ ਮਿਲਾਪ ਵਾਸਤੇ, ਤੜਪ ਆ ਅਸੀਂ ਉਹਦੇ ਨਾਲ ਜੁੜ ਜਾਈਏ। ਹਾਂ, ਉਸ ਤੜਪ ਦੀ ਕਿਸੇ ਨੂੰ ਸਮਝ ਆ ਰਹੀ ਹੈ ਤੇ ਕਿਸੇ ਨੂੰ ਨਹੀਂ ਆ ਰਹੀ। ਬਹੁਤਿਆਂ ਦੀ ਦੌੜ ਇਹ ਜ਼ਰੂਰ ਹੈ, ਈਟ ਡਰਿੰਕ ਐਂਡ ਬੀ ਮੈਰੀ, ਖਾਓ ਪੀਓ ਮੌਜਾਂ ਮਾਣੋ। ਪਰ ਪਿਆਰਿਓ, ਜਦੋਂ ਜ਼ਿੰਦਗੀ ਦੇ ਪੜਾਅ ਤੇ ਬੰਦੇ ਅੱਪੜੋ ਵੇਖੋਗੇ ਨਾ, ਉਦਣ ਇੰਝ ਲੱਗਦਾ ਵੀ ਹਾਰੇ ਹੋਏ ਮਹਿਸੂਸ ਕਰ ਰਹੇ ਹਾਂ। ਬਜ਼ੁਰਗਾਂ ਕੋਲ ਬੈਠੋਗੇ ਜਿਨ੍ਹਾਂ ਜ਼ਿੰਦਗੀ ਦਾ ਬਹੁਤ ਸਮਾਂ ਮਾਣ ਲਿਆ, ਜਿਨ੍ਹਾਂ ਕੋਲ ਧਰਮ ਦੀ ਸਮਝ ਰਹੀ ਆ, ਬਾਣੀ ਦਾ ਪਿਆਰ ਰਿਹਾ ਆ, ਜ਼ਿੰਦਗੀ 'ਚ ਗੁਰਧਾਮਾਂ ਦੀ ਯਾਤਰਾ, ਗੁਰੂ ਕਾ ਸੁਨੇਹਾ ਸਮਝਦੇ ਰਹੇ, ਉਹਨਾਂ ਦੀ ਜ਼ਿੰਦਗੀ ਹੋਰ ਹੋਏਗੀ। ਬਾਹਰੀ ਤੌਰ 'ਤੇ ਕਈਆਂ ਦਾ ਲੱਗੇਗਾ ਵੀ ਇਹਨਾਂ ਬਹੁਤ ਕੁਝ ਕਮਾਇਆ, ਬੜਾ ਕੁਝ ਖੱਟਿਆ, ਪਰ ਜੇ ਕੋਈ ਰੂਹਦਾਰੀ ਨਾਲ ਆਪਣਾ ਅੰਦਰੋਂ ਜਵਾਬ ਦੇਵੇਗਾ, ਤੁਹਾਨੂੰ ਮਹਿਸੂਸ ਹੋਏਗਾ ਕਿ ਬੰਦੇ ਹਾਰੇ ਹੋਏ ਨਜ਼ਰ ਆ ਰਹੇ ਆ। ਕਾਰਨ ਇਹ ਹੈ, ਉਹ ਰਸਤੇ ਦੇ ਪਾਂਧੀ ਬਣੇ ਨਹੀਂ ਜਿਸ ਰਸਤੇ ਦੀ ਚਾਹਤ ਸੀ। ਇਹ ਨਹੀਂ ਹੈ ਵੀ ਚਾਹਤ ਨਹੀਂ ਹੈ, ਚਾਹਤ ਹੈ, ਪਰ ਅਸੀਂ ਗੁਆਚ ਰਹੇ ਹਾਂ, ਕਿਉਂਕਿ ਸੰਸਾਰ ਦੇ ਵਿੱਚ ਝਮੇਲਾ ਬਹੁਤ ਆ। ਬਹੁਤ ਜ਼ਿਆਦਾ ਰੌਲਾ ਹੋਵੇ ਨਾ ਤੇ ਜਿਹੜੀ ਸਹੀ ਗੱਲ ਆ ਉਹ ਕਈ ਵਾਰੀ ਸੁਣਦੀ ਨਹੀਂ। ਬਹੁਤ ਜ਼ਿਆਦਾ ਰੌਲਾ ਹੋਵੇ ਗੁਆਚ ਜਾਈਦਾ। ਬੜੀ ਪਿਆਰੀ ਗੱਲ ਸਾਡੇ ਉਸਤਾਦ ਜੀ ਸਾਨੂੰ ਸਮਝਾਇਆ ਕਰਦੇ ਸਨ। ਉਹ ਕਹਿੰਦੇ ਆ ਵੀ ਬੱਚਾ ਮਾਪਿਆਂ ਦੀ ਅੰਸ਼ ਆ। ਮਾਂ ਨੇ ਆਪਣੇ ਸਰੀਰ ਵਿੱਚੋਂ ਬੱਚੇ ਨੂੰ ਜਣਿਆ ਤੇ ਸੁਭਾਵਕ ਆ ਮਾਂ ਨਾਲ ਖਿੱਚ ਤੇ ਬੱਚੇ ਦੀ ਬਣੇਗੀ। ਇੱਕ ਤੇ ਉਹਨੇ ਆਪਣੇ ਨਾਲ ਰੱਖਿਆ ਹਮੇਸ਼ਾ, ਦੂਜਾ ਉਹਨੇ ਆਪਣਾ ਖੂਨ ਜਿਹੜਾ ਦੁੱਧ ਦੇ ਰੂਪ ਚ ਘੋਲ ਘੋਲ ਕੇ ਪਿਆ ਦਿੱਤਾ। ਉਹ ਸਮਝਾਉਂਦੇ ਸੀ ਵੀ ਰੱਬ ਤੇ ਮਾਇਆ ਦਾ ਕੀ ਫਰਕ ਆ। ਉਹ ਕਹਿੰਦੇ ਬੱਚਾ ਜਿਵੇਂ ਥੋੜਾ ਥੋੜਾ ਵੱਡਾ ਹੁੰਦਾ ਹੈ, ਮਾਂ ਥੋੜਾ ਚਿਰ ਇਕੱਲਿਆਂ ਛੱਡਦੀ ਹੈ ਕੋਈ ਕੰਮ ਕਾਰ ਕਰਨਾ ਹੈ, ਬੱਚਾ ਖਿੱਚ ਰੱਖਦਾ ਕਿਉਂਕਿ ਮਾਂ ਨਾਲ ਜੁੜਿਆ। ਬੱਚੇ ਦਾ ਧਿਆਨ ਭਟਕਾਉਣ ਲਈ ਕੀ ਹੁੰਦਾ ਹੈ? ਕੋਈ ਖਿਡੌਣਾ ਦੇ ਦਿਓ। ਆਮ ਸਾਡੇ ਘਰਾਂ ਦੀ ਇਹ ਉਦਾਹਰਣ ਆ, ਕੋਈ ਟੋਏ ਦੇਤਾ, ਖਿਡੌਣੇ ਦੇਤਾ, ਚਲੋ ਇੰਨਾ ਚਿਰ ਆਹਰ ਲੱਗਾ ਰਹੇ। ਨਹੀਂ ਤੇ ਇਹਨੂੰ ਕਿਸੇ ਰਸ ਨਾਲ ਜੋੜ ਦਿਓ, ਕੋਈ ਖਾਣ ਵਾਲੀ ਚੀਜ਼ ਦੇ ਦਿਓ, ਉਹਦੇ 'ਚੋਂ ਰਸ ਆਉਣ ਲੱਗ ਪਏਗਾ, ਦੂਜੇ ਪਾਸਿਓਂ ਥੋੜ੍ਹਾ ਜਿਹਾ ਧਿਆਨ ਟੁੱਟਦਾ ਆ। ਫਿਰ ਕਿਤੇ ਖੇਡਦਿਆਂ ਖੇਡਦਿਆਂ ਕੁਝ ਖਾਂਦਿਆਂ ਰਸ ਲੈਂਦਿਆਂ ਫਿਰ ਚੇਤੇ ਆਉਂਦੀ ਹੈ ਮਾਂ, ਫਿਰ ਰੋਂਦਾ ਹੈ। ਮਾਂ ਫਿਰ ਕੁਝ ਪਲਾਂ ਲਈ ਫੜਦੀ ਹੈ, ਫਿਰ ਖਿਡੌਣਿਆਂ ਚਲਾ ਕੇ ਫਿਰ ਚਿੱਤ ਦੂਜੇ ਪਾਸੇ ਨੂੰ। ਉਹ ਕਹਿਣ ਲੱਗੇ ਬਸ ਇੰਨੀ ਗੱਲ ਧਰਮ ਦੀ ਹੈ, ਆਏ ਆ ਅਸੀਂ, ਚਾਹੁੰਦਾ ਹਰ ਬੰਦਾ ਹੈ ਅੰਮ੍ਰਿਤ ਵੇਲਾ ਮਿਲ ਜਾਏ ਕਿਤੇ। ਕਦੀ ਕਦੀ ਅੰਦਰੋਂ ਇਹ ਜਾਗ ਲੱਗਦੀ ਆ ਕਿ ਜਪਜੀ ਸਾਹਿਬ ਇੱਕ ਪੜ੍ਹ ਲਿਆ ਜਾਏ, ਪਰ ਹੈ ਕੀ, ਖਿਡੌਣਿਆਂ ਦੀ ਦੁਨੀਆ ਆ, ਜੋ ਕੁਝ ਦ੍ਰਿਸ਼ਟ ਮਾਨ ਆ ਖਿਡੌਣਾ ਹੀ ਆ, ਹੋਰ ਹੈ ਤੇ ਕੁਝ ਵੀ ਨਹੀਂ। ਪਰਚ ਗਏ ਆ, ਰਸ ਗਏ ਆ, ਔਰ ਇਹਦੇ ਵਿੱਚ ਇੰਨਾ ਕੁ ਜੁੜ ਜਾਈਦਾ, ਉਹ ਮਾਂ ਜਿਹੜੀ ਪ੍ਰਭੂ ਆ ਮਾਲਕ ਆ ਉਹ ਭੁੱਲ ਜਾਂਦਾ ਆ। ਫਿਰ ਜਦੋਂ ਕਿਤੇ ਦਰਦ ਦੁੱਖ ਮਹਿਸੂਸ ਹੁੰਦਾ ਆ, ਫਿਰ ਅਸੀਂ ਉਹਨੂੰ ਚੇਤੇ ਕਰਦੇ ਹਾਂ, ਫਿਰ ਘੜੀ ਲੰਘਦੀ ਹੈ, ਫਿਰ ਸੰਸਾਰ ਵਿੱਚ ਗਵਾਚ ਜਾਈਦਾ। ਮਹਾਰਾਜ ਬਚਨ ਕਰਦੇ ਆ ਇੱਕ, ਹਜ਼ੂਰ ਕਹਿੰਦੇ ਨੇ ਬਾਜੀ ਗਰ ਜੈਸੇ ਬਾਜੀ ਪਾਈ, ਨਾਨਾ ਰੂਪ ਭੇਖ ਦਿਖਲਾਈ, ਸਾਂਗ ਉਤਾਰ ਥੰਮਿਓ ਪਾ ਸਾਰਾ, ਤਬ ਇੱਕੋ ਏਕੰਕਾਰਾ। ਮਹਾਰਾਜ ਕਹਿੰਦੇ ਜਿਵੇਂ ਬਾਜੀਗਰ ਬਾਜ਼ੀਆਂ ਪਾਉਂਦਾ ਨਾ, ਕਈ ਤਰ੍ਹਾਂ ਦੇ ਰੂਪ ਬਣਾ ਲੈਂਦਾ ਬਾਜ਼ੀਗਰ, ਬੰਦਾ ਇੱਕੋ ਹੀ ਹੈ, ਸਰੂਪ ਕਈ ਬਣ ਗਏ, ਬਹੁ ਰੂਪੀਆ ਬਣ ਗਿਆ। ਸਾਂਗ ਉਤਾਰ ਥਮਿਓ ਪਾ ਸਾਰਾ, ਜਿੱਦਣ ਸਾਂਗ ਉਤਾਰਨ ਵਾਲਾ ਮੇਲਾ ਮੁੱਕਿਆ, ਤਾਂ ਬੇਕੋ ਏਕੰਕਾਰਾ, ਫਿਰ ਉਹੀ ਰਹਿ ਜਾਂਦਾ ਜਿੱਥੋਂ ਸ਼ੁਰੂ ਹੋਇਆ। ਸੰਸਾਰ ਇਵੇਂ ਹੈ, ਬਿਰਖੇ ਹੇਠ ਸਭ ਜੰਤ ਇਕੱਠੇ, ਇੱਕ ਤੱਤੇ ਇੱਕ ਬੋਲਣ ਮਿੱਠੇ, ਅਸਤ ਉਦੋਤ ਭਇਆ ਉੱਠ ਚੱਲੈ, ਜਿਉਂ ਜਿਉਂ ਔਧ ਵਿਹਾਣੀਆਂ। ਜਿਵੇਂ ਜਿਵੇਂ ਸਮਾਂ ਆ ਤੁਰੇ ਜਾ ਰਹੇ ਆ, ਹੁਣ ਜਿਹੜੀ ਮਿਲਾਪ ਦੀ ਤੜਪ ਆ ਪਿਆਰਿਓ, ਅੰਦਰ ਕਿਤੇ ਕਿਤੇ ਕੋਈ ਕਿਣਕਾ ਸਮਝ ਆਇਆ, ਧਿਆਨ ਦੇਣਾ, ਰਸਤਾ ਪੁੱਛਣਾ ਗਲਤ ਨਹੀਂ ਹੁੰਦਾ, ਪਰ ਇਹ ਹੈ ਵੀ ਇੰਨੀ ਕੁ ਸਮਝ ਜ਼ਰੂਰ ਜ਼ਿੰਦਗੀ 'ਚ ਆਏ। ਰਸਤਾ ਜੀ ਤੋਂ ਪੁੱਛ ਰਹੇ ਹਾਂ, ਉਹ ਅਣਜਾਣ ਹੈ ਕਿ ਰਸਤੇ ਤੋਂ ਜਾਣੂ ਹੈ। ਇਹਨਾਂ ਚੀਜ਼ਾਂ ਦੀ ਚੂਜ਼ ਕਰਨੀ ਥੋੜ੍ਹੀ ਔਖੀ ਹੁੰਦੀ ਹੈ। ਸਾਨੂੰ ਇਸੇ ਲਈ ਗੁਰੂ ਦੇ ਨਾਲ ਅਸੀਂ ਜੁੜਦੇ ਹਾਂ ਕਿ ਭੂਲੇ ਮਾਰਗ ਜਿਨ੍ਹੇ ਬਤਾਇਆ ਐਸਾ ਗੁਰ ਵਡਭਾਗੀ ਪਾਇਆ, ਕਿਉਂਕਿ ਗੁਰੂ ਨੂੰ ਉਸ ਰਾਹ ਦਾ ਪਤਾ ਆ ਜਿਹੜਾ ਮਾਲਕ ਦੇ ਘਰ ਨੂੰ ਜਾਂਦਾ। ਕੁਝ ਖੁਦ ਅਭੁੱਲੇ ਸਨ, ਭੁੱਲੇ ਹੋਏ ਸਨ, ਕੁਝ ਐਸੇ ਜਿਨ੍ਹਾਂ ਆਖਿਆ ਵੀ ਸ਼ਾਇਦ ਤੀਰਥਾਂ ਦਾ ਇਸ਼ਨਾਨ, ਤੀਰਥਾਂ ਦਾ ਭ੍ਰਮਣ, ਤੀਰਥਾਂ ਦਾ ਮੱਥਾ ਟੇਕਿਆ, ਤੀਰਥਾਂ 'ਤੇ ਕੀਤਾ ਹੋਇਆ ਦਾਨ ਪੁੰਨ ਤੇਰੇ ਜੀਵਨ ਨੂੰ ਸਵਾਰ ਦੇਗਾ। ਕਿਉਂਕਿ ਉਹ ਖੁਦ ਉੱਥੋਂ ਤੱਕ ਨਹੀਂ ਸੀ ਅਪੜੇ ਕਿ ਪਰਮਾਤਮਾ ਦਾ ਮਿਲਾਪ ਇਕੱਲਾ ਬਾਹਰੀ ਤੌਰ ਨਹੀਂ ਹੈ, ਪਰਮਾਤਮਾ ਦੇ ਮਿਲਾਪ ਲਈ ਕੁਝ ਗੁਣ ਆ ਜਿਹੜੇ ਸਾਡੇ ਅੰਦਰੋਂ ਪੈਦਾ ਹੋਣੇ ਆ। ਇੱਕ ਬਚਨ ਪੜ੍ਹ ਕੇ ਫਿਰ ਇਸੇ ਗੱਲ 'ਤੇ ਆਈਏ। ਹੁਣ ਭਗਤ ਜੀ ਸਵਾਲ ਕਰਦੇ ਆ ਵੀ ਮਾਲਕ ਨਾਲ ਕਿਵੇਂ ਜੁੜਿਆ ਜਾਏ, ਉਹਦਾ ਰਾਹ ਕਿਹੜਾ। ਹਜ਼ੂਰ ਕਹਿੰਦੇ ਨੇ ਕਵਣ ਸੋ ਅੱਖਰ ਕਵਣ ਗੁਣ, ਕਵਣ ਸੋ ਮਣੀਆਂ ਮੰਤ, ਕਵਣ ਸੋਵੇ ਸੋ ਹਉ ਕਰੀ, ਜਿੱਤ ਵਸਿਆ ਵੀ ਕੰਤ। ਉਹ ਕਿਹੜੇ ਅੱਖਰ ਆ, ਕਿਹੜੇ ਗੁਣ ਆ, ਕਿਹੜੇ ਜ਼ੁਬਾਨ ਦੇ ਬੋਲ ਆ ਜਿਨ੍ਹਾਂ ਰਾਹੀਂ ਮਾਲਕ ਦੇ ਦਰ ਨਾਲ ਜੁੜਿਆ ਜਾ ਸਕਦਾ। ਹੁਣ ਧਿਆਨ ਦੇਣਾ, ਮੈਂ ਤਾਂ ਅਰਜ਼ ਕੀਤੀ ਹੈ, ਇਹ ਤਿੰਨੇ ਚੀਜ਼ਾਂ ਜੀਵਨ ਦੇ ਅੰਦਰੋਂ ਫੁੱਟਦੀਆਂ ਆ, ਇਮਾਨਦਾਰੀ, ਸਹਿਣਸ਼ੀਲਤਾ, ਸਬਰ ਆ, ਦਇਆ ਆ, ਧਰਮ ਆ, ਧੀਰਜ ਆ, ਸੱਤ ਆ, ਸੰਤੋਖ ਆ, ਇਹ ਸਭ ਕੁਝ ਅੰਦਰੋਂ ਹੀ ਫੁੱਟੇਗਾ ਨਾ। ਸਰੂਪ ਬਾਹਰਲੇ ਦੀ ਵੀ ਲੋੜ ਆ, ਇਹ ਨਹੀਂ ਵੀ ਬਾਹਰਲਾ ਸਰੂਪ ਲੋੜਵੰਦ ਨਹੀਂ ਹੈ, ਲੋੜ ਹੈ, ਪਰ ਕੱਲਾ ਸਰੀਰ ਜਿਹੜਾ ਉਹ ਪ੍ਰਵਾਨ ਨਹੀਂ ਹੈ। ਮਾਲਕ ਪਿਤਾ ਇਸੇ ਲਈ ਕਹਿ ਰਿਹਾ ਕਿ ਤੀਰਥਾਂ ਦਾ ਜਿਹੜਾ ਭ੍ਰਮਣ ਬਣਿਆ ਉਹ ਬਾਹਰ ਦੀ ਮੈਲ ਨੂੰ, ਸਰੀਰ ਦੀ ਮੈਲ ਨੂੰ ਤੇ ਦੂਰ ਕਰ ਗਿਆ, ਪਰ ਜਿਹੜਾ ਮਾਲਕ ਦੇ ਘਰ ਦਾ ਰਾਹ ਸੀ ਉਹ ਨਾ ਦਰਸਾਇਆ ਗਿਆ। ਮੇਰੀ ਬੇਨਤੀ ਆ ਵੀ ਕੋਈ ਲਾਗੇ ਜੇ ਰੌਲਾ ਪਾਉਂਦਾ ਤੇ ਇਹਨਾਂ ਨੂੰ ਚੁੱਪ ਕਰਾ ਦਿਆ ਕਰੋ, ਮੇਰਾ ਕਿਹਾ ਸ਼ਾਇਦ ਇਹਨਾਂ ਨੂੰ ਸੁਣਦਾ ਨਹੀਂ। ਰੋਜ਼ ਰੋਜ਼ ਨਾ ਕਹਿਣਾ ਪਏ ਇਹੀ ਬੇਨਤੀ ਹੁੰਦੀ ਹੈ। ਸਾਰੀ ਸੰਗਤ ਆਖੋ ਸਤਨਾਮ ਸ੍ਰੀ ਵਾਹਿਗੁਰੂ। ਮਹਾਰਾਜ ਸੱਚੇ ਪਾਤਸ਼ਾਹ ਨੇ ਇਸੇ ਕਰਕੇ ਨਾ ਤੀਰਥਾਂ ਦਾ ਖੰਡਨ ਕੀਤਾ। ਹੁਣ ਏਡੀ ਵੱਡੀ ਆਵਾਜ਼ ਦੁਨੀਆਂ ਤੇ ਲਾਉਣੀ ਵੀ ਭਲੇ ਦੁਨੀਆਂ ਦੇ ਲੋਕੋ, ਤੀਰਥ ਜਿਹੜੇ ਆ ਕਿਵੇਂ ਬਣੇ? ਬਚਨੇ ਆ ਬਾਬਾ ਕਬੀਰ ਮਹਾਰਾਜ ਜੀ ਦਾ ਬੜਾ ਪਿਆਰਾ ਸ਼ਬਦ। ਮਹਾਰਾਜ ਕਹਿੰਦੇ ਆ ਝਗੜਾ ਏਕ ਨਬੇਰੋ ਰਾਮ। ਮਹਾਰਾਜ ਮੇਰੇ ਅੰਦਰ ਇੱਕ ਝਗੜਾ ਜਿਹਾ ਚੱਲ ਰਿਹਾ ਆ, ਸਮਝ ਨਹੀਂ ਆ ਰਹੀ ਕਿਸ ਗੱਲ ਦੀ। ਹਜ਼ੂਰ ਕਹਿੰਦੇ ਨੇ ਝਗੜਾ ਏਕ ਨਬੇਰੋ ਰਾਮ, ਜੋ ਤੁਮੇ ਆਪਣੇ ਜਨ ਸਿਉ ਕਾਮ। ਮਹਾਰਾਜ ਮੇਰਾ ਕਾਰਜ ਆਇਤ ਰਹਿ ਗਿਆ, ਇਹ ਮਨ ਵੱਡਾ ਕਿ ਜਾ ਸਿਉ ਮਨ ਮਾਨਿਆ। ਮਹਾਰਾਜ ਇਹ ਮਨ ਵੱਡਾ ਆ ਕਿ ਜਿਹਦੇ ਚਰਨਾਂ ਨਾਲ ਜੁੜ ਜਾਏ ਉਹ ਵੱਡਾ ਆ। ਰਾਮ ਵੱਡਾ ਕੈ ਰਾਮ ਮੈਂ ਜਾਣਿਆ, ਵਾਹਿਗੁਰੂ ਵੱਡਾ ਆ, ਰਾਮ ਵੱਡਾ ਆ ਕਿ ਰਾਮ ਨੂੰ ਜਾਣਨ ਵਾਲਾ ਵੱਡਾ ਆ। ਬ੍ਰਹਮਾ ਵੱਡਾ ਕਿ ਜਾਸ ਉਪਾਇਆ, ਬ੍ਰਹਮਾ ਵੱਡਾ ਆ ਕਿ ਬ੍ਰਹਮਾ ਨੂੰ ਭੇਜਣ ਵਾਲਾ ਵੱਡਾ ਆ। ਵੇਦ ਵੱਡਾ ਕਿ ਜਹਾਂ ਤੇ ਆਇਆ, ਕਹੋ ਕਬੀਰ ਹੋਂ ਭਇਆ ਉਦਾਸ, ਤੀਰਥ ਵੱਡਾ ਕਿ ਹਰ ਕਾ ਦਾਸ। ਵੱਡਾ ਆ ਹਰੀ ਦਾ ਦਾਸ, ਕਿਉਂਕਿ ਜਿੱਥੇ ਹਰੀ ਦੇ ਦਾਸ ਦੇ ਚਰਨ ਪੈਂਦੇ ਆ ਉੱਥੇ ਤੀਰਥ ਬਣ ਜਾਂਦਾ। ਇਸੇ ਲਈ ਤੀਰਥ ਦਾ ਖੰਡਨ ਹੋਇਆ। ਹਜ਼ੂਰ ਕਹਿੰਦੇ ਨੇ ਅੰਤਰ ਮੈਲ ਜੇ ਤੀਰਥ ਨਾਵੈ, ਤਿਸ ਬੈ ਕੁੰਠ ਨ ਜਾਨਾ, ਲੋਗ ਪਤੀਣੇ 68 ਤੀਰਥ ਨਾਈ, ਕੌਰਾ ਪਨ ਤਉ ਨ ਜਾਈ, ਕਹੋ ਕਬੀਰ ਵਿਚਾਰੀ ਭਵ ਸਾਗਰ ਤਾਰ ਮੁਰਾਰੀ। ਭਗਤਾਂ ਤੇ ਇੱਥੋਂ ਤੱਕ ਬਚਨ ਕੀਤੇ ਹੈ। ਮਹਾਰਾਜ ਕਹਿੰਦੇ ਨੇ ਕਬੀਰ ਗੰਗਾ ਤੀਰ ਜੋ ਘਰ ਕਰੈ, ਪੀਵੈ ਹੈ ਨਿਰਮਲ ਨੀਰ, ਬਿਨ ਹਰ ਨਾਮ ਨਾ ਸ਼ਾਂਤ ਹੋਏ, ਇਉਂ ਕਹਿ ਰਮੇ ਕਬੀਰ। ਮਹਾਰਾਜ ਕਹਿੰਦੇ ਭਾਵੇਂ ਗੰਗਾ ਦੇ ਕਿਨਾਰੇ ਘਰ ਕਿਉਂ ਨਾ ਬਣਾ ਲਵੇ, ਗੰਗਾ ਦੇ ਕਿਨਾਰੇ ਘਰ ਹੋਵੇ, ਰੋਜ਼ ਪਾਣੀ ਵੀ ਤੂੰ ਗੰਗਾ ਦਾ ਪੀਏ, ਪਰ ਯਾਦ ਰੱਖੀ ਬੰਦਗੀ ਬਿਨਾਂ ਜੀਵਨ ਨਹੀਂ ਨਿਰਮਲ ਹੋ ਸਕਣਾ। ਗੰਗਾ ਦੇ ਕਿਨਾਰੇ ਘਰ ਬਣਾਇਆ ਨਹੀਂ ਕੋਈ ਫਰਕ ਪਏਗਾ, ਗੱਲ ਤਾਂ ਤੇਰੇ ਅੰਦਰ ਦੀ ਹੈ, ਅੰਦਰ ਦਾ ਕੀ ਪੱਖ ਹੈ ਤੇਰਾ। ਥੋੜ੍ਹਾ ਜਿਹਾ ਗੱਲ ਨੂੰ ਹੋਰ ਖੋਲਾਂ। ਸਤਿਗੁਰਾਂ ਨੇ ਜਦੋਂ ਸਿੱਖ ਸਾਜਿਆ ਨਾ ਪਿਆਰਿਓ, ਸਿੱਖ ਤੋਂ ਸਿੰਘ ਤੱਕ ਦਾ ਇੱਕ ਸਫ਼ਰ ਆ, ਧਿਆਨ ਦੇਣਾ, ਸਿੱਖ ਤੋਂ ਸਿੰਘ ਤੱਕ ਦਾ ਸਫ਼ਰ ਆ, ਸੰਪੂਰਨਤਾ ਆ ਜਦੋਂ ਕੋਈ ਸਿੰਘ ਸੱਜਦਾ ਆ। ਹੁਣ ਸਿੱਖ ਤੋਂ ਸਿੰਘ ਹੋ ਜਾਣਾ, ਇਹ ਦੋਵੇਂ ਪੱਖ ਆ, ਤਨ ਕਰਕੇ ਵੀ ਮਨ ਕਰਕੇ ਵੀ। ਸੌਖੀ ਜੀ ਅਰਜ਼ ਕਰਾਂ, ਗੁਰਦੁਆਰੇ ਸਾਹਿਬ ਦਾ ਬਿਲਕੁਲ ਦੂਜਾ ਸਰੂਪ ਆ ਸਿੱਖ। ਸਿੱਖ ਉਹ ਹੈ ਜਿਹੜਾ ਗੁਰਦੁਆਰੇ ਵਰਗਾ ਹੋ ਗਿਆ। ਮਹਾਰਾਜ ਗੁਰਦੁਆਰੇ ਵਰਗਾ ਕਿਉਂ? ਹੁਣ ਗੁਰਦੁਆਰਾ ਸਾਹਿਬ ਕਿਹਨੂੰ ਆਖਦੇ ਹਾਂ ਆਪਾਂ? ਕਦੀ ਕਿਸੇ ਬਿਲਡਿੰਗ ਦਾ ਨਾਮ ਗੁਰਦੁਆਰਾ ਸਾਹਿਬ ਨਹੀਂ ਹੁੰਦਾ। ਅਸਲ 'ਚ ਜਿੱਥੇ ਸਿਧਾਂਤ ਸਿੱਖੀ ਦਾ ਚੱਲਦਾ ਹੋਵੇ ਗੁਰਦੁਆਰਾ ਸਾਹਿਬ ਉਹਨੂੰ ਕਹਿੰਦੇ ਆ। ਸਿਧਾਂਤ ਕੀ ਹੈ ਸਿੱਖੀ ਦਾ? ਜਿੱਥੇ ਸਤਿਗੁਰੂ ਧੰਨ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਆ, ਜਿੱਥੇ ਬਾਹਰ ਲੱਗਾ ਹੋਏਗਾ ਨਿਸ਼ਾਨ ਸਾਹਿਬ। ਧਿਆਨ ਦੇਣਾ, ਦੋ ਹੋਣਗੇ ਤੇ ਗੁਰਦੁਆਰਾ ਸਾਹਿਬ ਮੰਨਿਆ ਜਾਏਗਾ। ਦੋਵਾਂ ਚੋਂ ਇੱਕ ਨਾ ਹੋਵੇ ਉਹਨੂੰ ਗੁਰਦੁਆਰਾ ਨਹੀਂ ਕਿਹਾ ਜਾਣਾ। ਤੁਹਾਡੇ 'ਚ ਐਸੇ ਗੁਰਮੁਖ ਹੋਣਗੇ, ਮੀਡੀਆ ਰਾਹੀਂ ਸੁਣਦੇ ਹੋਣਗੇ, ਜਿਨ੍ਹਾਂ ਦੇ ਘਰਾਂ ਵਿੱਚ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਪ੍ਰਕਾਸ਼ ਮਾਨ ਆ, ਸਰੂਪ ਹੈਣ, ਸੁਭਾਏ ਮਾਨ ਹੈਣ, ਰੋਜ਼ਾਨਾ ਪ੍ਰਕਾਸ਼ ਹੁੰਦਾ ਹੈ, ਬਾਣੀ ਪੜ੍ਹੀ ਜਾਂਦੀ ਹੈ, ਸੁਖਾਸਣ ਹੁੰਦਾ। ਪਰ ਧਿਆਨ ਦਿਓ, ਇਕੱਲਾ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਹੋਵੇ, ਲੋਕ ਉਸ ਘਰ ਨੂੰ ਗੁਰਦੁਆਰਾ ਤਾਂ ਨਹੀਂ ਨਾ ਕਹਿੰਦੇ। ਐਸਾ ਵੀ ਨਹੀਂ ਹੋ ਸਕਦਾ। ਬਿਲਕੁਲ ਨਾਲ ਦਾ ਗੁਆਂਢੀ ਜੀ ਦੀ ਕੰਧ ਸਾਂਝੀ ਹੈ, ਉਹ ਇੰਨੀ ਗੱਲ ਕਹਿਦਾ ਵੀ ਚੱਲ ਮੱਥਾ ਹੀ ਟੇਕਣਾ, ਮੈਂ ਇਹਨਾਂ ਦੇ ਘਰੇ ਟੇਕ ਆਵਾਂ। ਏਦਾਂ ਵੀ ਨਹੀਂ ਹੋ ਸਕਦਾ, ਗੁਆਂਢੀ ਵੀ ਮੱਥਾ ਟੇਕਣ ਉੱਥੇ ਨਹੀਂ ਜਾਏਗਾ। ਜਾਂ ਇੰਜ ਕਹਿ ਲਓ ਵੀ ਇਕੱਲਾ ਹੀ ਕਿਤੇ ਨਿਸ਼ਾਨ ਸਾਹਿਬ ਲੱਗਾ ਹੋਵੇ, ਖਾਲੀ ਥਾਂ ਵੇਖੀ ਨਿਸ਼ਾਨ ਸਾਹਿਬ ਲਾ ਤਾ, ਕੀ ਕਹੋਗੇ ਵੀ ਇਹ ਗੁਰਦੁਆਰਾ ਹੈ? ਨਹੀਂ, ਨਾ ਹੀ ਇਕੱਲਾ ਨਿਸ਼ਾਨ ਸਾਹਿਬ ਗੁਰਦੁਆਰਾ, ਧਿਆਨ ਦੇਣਾ, ਨਾ ਹੀ ਇਕੱਲਾ ਸਤਿਗੁਰੂ ਦਾ ਸਰੂਪ ਹੋਵੇ ਉਹ ਗੁਰਦੁਆਰਾ। ਦੋਵੇਂ ਹੋਣ ਤੇ ਗੁਰਦੁਆਰਾ ਸਾਹਿਬ ਹੈ, ਬਲਕਿ ਦੋਵਾਂ ਦੇ ਨਾਲ ਸਿਧਾਂਤ ਹੋਵੇ, ਦੀਵਾਨ ਸੱਜਦਾ ਹੋਵੇ ਸਵੇਰ ਸ਼ਾਮ ਦਾ, ਲੰਗਰ ਹੋਵੇ, ਸੰਗਤ ਆਉਂਦੀ ਹੋਵੇ, ਸਰਬੱਤ ਦੇ ਭਲੇ ਦੀ ਅਰਦਾਸ ਦੀ ਗੱਲ ਹੋਵੇ। ਸਿਧਾਂਤ ਹੀ ਹੈ ਸਾਰਾ। ਏਕ ਪਿਤਾ ਏਕ ਸਕੇ ਹਮ ਬਾਰਕ ਤੂੰ ਮੇਰਾ ਗੁਰਹਾਈ, ਖੱਤਰੀ ਬ੍ਰਾਹਮਣ ਸੂਦ ਵੈਸ਼ ਉਪਦੇਸ਼ ਚੋਂ ਵਰਨਾ ਕੋ ਸਾਂਝਾ। ਇਹ ਸਿਧਾਂਤ ਹੈ ਸਾਡਾ। ਕਿਰਤ ਕਰੋ ਨਾਮ ਜਪੋ, ਵੰਡ ਛਕਣ ਦੀ ਗੱਲ, ਕਾਲ ਖਾਏ ਕਿਸ ਹੱਥੋਂ ਦੇ ਨਾਨਕ ਰਾਹ ਪਛਾਣੇ ਸੀ, ਇਹ ਸਿਧਾਂਤ ਹੈ ਸਾਡਾ। ਹੁਣ ਅਰਜ਼ ਕਰਾਂ, ਸਿੱਖ ਕਦੋਂ ਬਣੇ? ਮੈਂ ਇਹਨੂੰ ਇਕੱਲਾ ਦੂਜੇ ਪੱਖਾਂ 'ਤੇ ਨਹੀਂ, ਇਹ ਵੀ ਅਰਜ਼ ਕਰਨਾ ਚਾਹੁੰਦਾ ਹਾਂ, ਇਕੱਲਾ ਸਾਡੇ ਅੰਦਰ ਇਹ ਮਨੌਤ ਨਾ ਬਣ ਜਾਏ ਮੈਂ ਆਇਆ ਮੱਥਾ ਟੇਕ ਕੇ ਮੁੜ ਗਿਆ ਅਤੇ ਗੱਲ ਬਣ ਜਾਏਗੀ। ਪਿਆਰਿਓ, ਇਹ ਧਰਮ ਦਾ ਸਕੂਲ ਆ ਅਸਲ 'ਚ ਗੁਰਦੁਆਰਾ। ਇੱਥੋਂ ਅਸੀਂ ਸਿਧਾਂਤ ਸਿੱਖਦੇ ਹਾਂ, ਸਿੱਖੀ ਦਾ ਪੈਂਡਾ ਸਿੱਖਦੇ ਹਾਂ। ਆ ਕੇ ਮੁੜ ਜਾਣ ਨਾਲ ਨਹੀਂ ਉਹ ਖੇਡ ਬਣਦੀ। ਹੁਣ ਦੋਵੇਂ ਰੂਪ ਵੇਖਿਓ, ਸਿੱਖ ਵੀ ਉਦੋਂ ਹੈ ਜਦੋਂ ਇਹਦੇ ਕੋਲ ਦੋਵੇਂ ਸਰੂਪ ਆ ਗੁਰਦੁਆਰਾ ਸਾਹਿਬ ਵਾਲੇ। ਪਹਿਲਾ ਬਾਹਰ ਲੱਗਾ ਹੋਇਆ ਨਿਸ਼ਾਨ ਸਾਹਿਬ, ਉਹ ਕੀ ਹੈ? ਸਾਡਾ ਬਾਹਰਲਾ ਸਰੂਪ ਜਿਹੜਾ ਆ। ਜਿਹੜੇ ਲੋਕਾਂ ਦੇ ਮਨ 'ਚ ਇਹ ਗੱਲ ਹੈ ਨਾ, ਮਨ ਸਾਫ ਚਾਹੀਦਾ ਹੈ, ਅੰਮ੍ਰਿਤ ਦੀ ਕੀ ਲੋੜ ਆ, ਕਰਮ ਸ਼ੁਭ ਚਾਹੀਦੇ, ਸਰੂਪ ਦੀ ਕੀ ਲੋੜ ਆ। ਪਿਆਰਿਓ, ਸਰੂਪ ਸਾਡਾ ਬਣਾਇਆ ਨਹੀਂ, ਸਰੂਪ ਦੇਣ ਵਾਲਾ ਕੋਈ ਹੋ ਰਿਹਾ। ਐਸਾ ਹੋਇਆ ਵੀ ਕੋਈ ਬੰਦਾ ਦਾੜੀ ਕੱਟਦਾ ਹੋਵੇ ਤੇ ਦਾੜੀ ਆਉਣੋਂ ਹਟ ਜਾਏ ਉਹਦੇ? ਐਸਾ ਵੀ ਨਹੀਂ ਹੈ ਵੀ ਅਸੀਂ ਦਾੜੀ ਸਾਬਤ ਰੱਖੀ ਹੈ ਤੇ ਉਹ ਵੱਧ ਵੱਧ ਕੇ ਕਿਲੋਮੀਟਰ ਲੰਬੀ ਹੋ ਜਾਏ, ਇੱਦਾਂ ਵੀ ਨਹੀਂ ਹੈ। ਸੀਮਾ ਹੀ ਹੈ ਨਾ, ਮਾਲਕ ਦੇ ਸਿਧਾਂਤ ਨੂੰ ਵੇਖੀਏ, ਕੈਸੀ ਗੱਲ ਆ। ਲੋਕਾਂ ਨੂੰ ਕਟਾਉਂਦਿਆਂ ਉਮਰਾਂ ਲੰਘ ਚੱਲੀਆਂ ਪਰ ਦਾੜੀ ਆ ਰਹੀ ਹੈ, ਇਹਦਾ ਮਤਲਬ ਹੈ ਮੂਰਖਤਾ ਇਨਸਾਨ ਕਰਦਾ ਪਿਆ ਆ। ਵਿਧਾਤਾ ਜੀ ਨੇ ਸਾਜਿਆ ਆ, ਉਹ ਆਪਣੀ ਬਖਸ਼ਿਸ਼ ਵਰਤਾਈ ਜਾ ਰਿਹਾ ਆ। ਬਾਹਰਲਾ ਸਰੂਪ ਜਿਹੜਾ ਆ ਇਹ ਨਿਸ਼ਾਨ ਸਾਹਿਬ ਆ ਸਾਡਾ। ਪੰਜ ਕਕਾਰੀ ਵਰਦੀ, ਸਰੂਪ ਦੀ ਸੰਭਾਲ ਕਰਨੀ, ਕੇਸਾਂ ਦਾ ਸਤਿਕਾਰ ਕਰਨਾ, ਜਾਂ ਸੌਖਾ ਕਹਿ ਲਓ ਵੀ ਅਮਾਨਤ ਵਿੱਚ ਖਿਆਨਤ ਨਾ ਕਰਨੀ। ਫਿਰ ਬੇਨਤੀ, ਨਿਸ਼ਾਨ ਸਾਹਿਬ ਇਕੱਲਾ ਪ੍ਰਵਾਨ ਨਹੀਂ ਹੈ। ਬਾਣੀ ਦੇ ਬਚਨ ਪੜ੍ਹੀਏ, ਆਪਾਂ ਅੱਗੇ ਵੀ ਇੱਕ ਦਿਨ ਇਹ ਗੱਲ ਰੱਖੀ ਸੀ, ਜਨਮ ਸਾਖੀ ਦਾ ਬੋਲ ਆ, ਸਾਬਤ ਸੂਰਤ ਰੱਬ ਦੀ ਪੰਨੇ ਬੇਈਮਾਨ, ਦਰਗਾਹ ਢੋਈ ਨਾ ਮਿਲੇ ਕਾਫਰ ਕੁੱਤਾ ਸ਼ੈਤਾਨ। ਭਾਈ ਨੰਦ ਲਾਲ ਜੀ ਤੇ ਇੱਥੋਂ ਤੱਕ ਆਉਂਦੇ ਆ, ਉਹ ਕਹਿੰਦੇ ਸਿੱਖ ਹੋ ਕੇ ਦਾੜੀ ਨੂੰ ਉਸਤਰਾ ਲਾ ਸੀ, ਇਹੋ ਜਿਹਾ ਗੁਨਾਹ ਆ ਜਿਵੇਂ ਬੰਦਾ ਆਪਣੀ ਬੱਚੀ ਨਾਲ ਸੰਗ ਕਰ ਲਏ। ਇਹ ਰਹਿਤਨਾਮਾ ਆ ਸਾਡਾ। ਸਿੱਖ ਹੋ ਕੇ ਕੋਈ ਬੇਅਦਬੀ ਕਰਦਾ ਹੋਵੇ ਕੇਸਾਂ ਦੀ। ਪਰ ਨਾਲ ਇਹ ਵੀ ਆਖਿਆ ਆ ਵੀ ਜੇ ਕੇਸ ਹੈਣ, ਬਾਹਰਲਾ ਸਰੂਪ ਕਾਇਮ ਹੈ ਪਰ ਉਸ ਸਰੂਪ ਦੀ ਕਦਰ ਨਹੀਂ ਹੈ, ਸੁਨੇਹਾ ਨਹੀਂ ਹੈ। ਤੇ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਕਹਿ ਦਿੰਦੇ ਆ, ਗਰੀਬਾਂ ਉੱਪਰ ਜੋ ਖਿੰਜੈ ਦਾੜੀ, ਪਾਰ ਬ੍ਰਹਮ ਸਾ ਅਗਨ ਮੈਂ ਸਾੜੀ। ਜਿਹੜਾ ਖਿੱਚਦਾ ਹੋਵੇ ਗਰੀਬਾਂ ਉੱਪਰ, ਸਰੂਪ ਸਿੱਖ ਵਾਲਾ, ਸਰੂਪ ਪਾਤਸ਼ਾਹ ਵਾਲਾ, ਸਰੂਪ ਖੁਦਾ ਦਾ ਬਖਸ਼ਿਆ ਹੋਇਆ ਪਰ ਖਿੱਚ ਰਿਹਾ ਖੁਦਾ ਦੀ ਖਲਕਤ ਉੱਤੇ, ਮਾਲਕ ਕਹਿੰਦੇ ਉਹ ਪੇ ਜਿਉਂਦੇ ਜਿਉਂ ਨੂੰ ਅੱਗ ਵਿੱਚ ਹੀ ਸਾੜ ਦਿੰਦਾ। ਪ੍ਰਵਾਨ ਕਿਹੜਾ ਹੋਇਆ? ਸੇ ਦਾੜੀਆਂ ਸੱਚੀਆਂ ਜੋ ਗੁਰ ਚਰਨੀ ਲਗਨ। ਉਹ ਅਸਲ ਵਿੱਚ ਸੱਚੇ ਆ ਜਿਹੜੇ ਗੁਰੂ ਚਰਨਾਂ ਦੇ ਨਾਲ ਜੁੜ ਗਏ। ਫਿਰ ਬੇਨਤੀ ਨੂੰ ਮਾਣਿਓ, ਬਾਹਰਲਾ ਸਰੂਪ ਆ ਨਿਸ਼ਾਨ ਸਾਹਿਬ, ਇਹ ਸਿੱਖ ਦੀ ਪਹਿਲੀ ਨਿਸ਼ਾਨੀ। ਦੂਜਾ ਆ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਵਿਚਾਰਧਾਰਾ, ਦੋਵਾਂ ਚੋਂ ਇੱਕ ਆ ਤੇ ਇਹਦਾ ਮਤਲਬ ਪੂਰੇ ਨਹੀਂ ਆ, ਫਿਰ ਦੋਵਾਂ ਕਰਕੇ ਪੂਰੇ ਆ। ਇਹੀ ਤੇ ਤੀਰਥ ਦੀ ਅਸਲੀ ਗੱਲ ਆ। ਇੱਕ ਤੀਰਥ ਉਹ ਆ ਜਿੱਥੇ ਜਾ ਕੇ ਇਕੱਲੀ ਇਹ ਭਾਵਨਾ ਆ ਵੀ ਨਹਾ ਲਿਆ ਤੇ ਮੈਲ ਦੂਰ ਹੋ ਗਈ। ਅਸੀਂ ਦੂਜਿਆਂ ਦੀ ਗੱਲ ਨਹੀਂ, ਅਸੀਂ ਤੇ ਆਪਣੀ ਓ ਗੱਲ ਕਰਦੇ ਹਾਂ ਨਾ। ਇਕੱਲਾ ਇਹ ਹੋਵੇ ਲਓ ਜੀ ਮੈਂ ਜਾ ਆਇਆ, ਇਹ ਕੋਈ ਸਾਨ ਨਹੀਂ ਹੈ। ਜਾ ਆਇਆ ਤੇ ਗੱਲ ਮੁੱਕ ਗਈ। ਵੇਖੋ ਗੁਰਦੁਆਰਾ ਸਾਹਿਬ ਇਸ ਲਈ ਹੀ ਨਾ ਆਈਏ, ਇਹ ਡਰ ਨਹੀਂ ਆ। ਮੈਂ ਫਿਰ ਬੇਨਤੀ ਕਰਦੇ ਹਾਂ, ਖੌਫ ਵਿੱਚ ਨਾ ਜੀਏ ਕਦੀ। ਨਾ ਗਏ ਤੇ ਪਤਾ ਨਹੀਂ ਬੱਚੇ ਨਾ ਬਿਮਾਰ ਹੋ ਜਾਣ, ਨਾ ਗਏ ਤੇ ਕਾਰੋਬਾਰ ਨਾ ਫੇਲ ਹੋ ਜਾਏ, ਨਾ ਗਏ ਤੇ ਪਤਾ ਨਹੀਂ ਕੀ ਹੋ ਜਾਣਾ। ਇਹ ਖੌਫ ਪੱਖ ਦਾ ਮਨ ਵਿੱਚ ਇਹ ਨਾ ਲੈ ਕੇ ਆਈਏ ਵੀ ਗੁਰਦੁਆਰੇ ਸਿਰਫ ਇਸ ਲਈ ਜਾਣਾ। ਇਹ ਭਾਵਨਾ ਲੈ ਕੇ ਆਈਏ ਗੁਰਦੁਆਰਾ ਸਾਹਿਬ ਅਸੀਂ ਸਿੱਖਣ ਲਈ ਆਉਣਾ ਹੈ, ਇੱਥੇ ਗੁਰੂ ਦੇ ਨੂੰ ਗੁਰੂ ਨੂੰ ਮਿਲਣ ਆਉਣਾ ਹੈ, ਗੁਰੂ ਦੀ ਗੱਲ ਸੁਣਨ ਆਉਣਾ ਹੈ, ਸਤਿਗੁਰੂ ਦੀ ਵਿਚਾਰਧਾਰਾ ਨਾਲ ਜੁੜਨ ਆਉਣਾ ਹੈ। ਇਹ ਹੈ ਅਸਲੀ ਤੀਰਥ। ਕੋਈ ਜਪਜੀ ਸਾਹਿਬ ਦੇ ਵਿੱਚ ਇਸ਼ਨਾਨ ਕਰਨਾ ਹੈ, ਕੋਈ ਸੁਖਮਨੀ ਸਾਹਿਬ ਪੜ੍ਹਦਿਆਂ ਇਸ਼ਨਾਨ ਕਰ ਲੈ, ਕੋਈ ਆਸਾ ਦੀ ਵਾਰ ਨੂੰ ਸੁਣਦਿਆਂ ਉਹਦੇ ਵਿੱਚ ਅੰਤਰ ਆਤਮੇ ਇਸ਼ਨਾਨ ਕਰ ਲੈ। ਇਹ ਇਸ਼ਨਾਨ ਹੀ ਹੈ ਨਾ ਕਿ ਕੱਪੜ ਰੂਪ ਸੁਹਾਵਣਾ ਛੱਡ ਦੁਨੀਆਂ ਅੰਦਰ ਜਾਵਣਾ, ਇਹ ਆਤਮਾ ਦਾ ਇਸ਼ਨਾਨ ਨਹੀਂ ਹੈ। ਮੰਦਾ ਚੰਗਾ ਆਪਣਾ ਆਪੇ ਹੀ ਕੀਤਾ, ਪਾਵਣਾ ਹੁਕਮ ਕੀਏ ਮਨ ਭਾਵਦੇ ਰਾਹ ਭੀੜਾ ਅੱਗੇ, ਜਾਵਣਾ ਨੰਗਾ ਦੋਜ਼ਕ ਚਾਲਿਆ ਤਾਂ ਦੀਸੈ, ਖਰਾ ਡਰਾਵਣਾ ਕਰ ਅਵਗਣ ਪਛੋਤਾਵਣਾ। ਆਇਆ ਵਿਚਾਰਧਾਰਾ ਦਾ ਇਸ਼ਨਾਨ ਜੇ ਕੋਈ ਕਰ ਲਏ। ਇਸ ਲਈ ਦੋਵੇਂ ਚੀਜ਼ਾਂ ਬੜੀਆਂ ਜ਼ਰੂਰੀ ਆ ਸਿੱਖਇਜ਼ਮ ਲਈ। ਬਾਹਰੀ ਸਰੂਪ ਵੀ ਕਾਇਮ ਹੋਵੇ ਪਿਆਰਿਓ, ਅੰਦਰ ਵਿਚਾਰਧਾਰਾ ਸਤਿਗੁਰੂ ਦੀ ਬਾਣੀ ਦੀ ਵਸ ਜਾਏ। ਇਸੇ ਲਈ ਮਾਲਕ ਗੁਰੂ ਨਾਨਕ ਸਾਹਿਬ ਅੱਜ ਕਹਿੰਦੇ ਆ ਤੀਰਥ ਨਾਵਣ ਜਾਓ, ਤੀਰਥ ਨਾਮ ਹੈ। ਜਪਜੀ ਪਾਣੀ ਚ ਬਚਨ ਪੜ੍ਹਦੇ ਹੋ, ਤੀਰਥ ਨਾਵਾਂ ਜੇ ਤਿਸ ਭਾਵਾਂ ਵਿਣ ਭਾਣੇ ਕੇ ਨਾਹੇ ਕਰੀ। ਕਹਿੰਦੇ ਨੇ ਤੀਰਥ ਦਾ ਨਾਤਾ ਤੇ ਤਾਂ ਪ੍ਰਵਾਨ ਆ ਜੇ ਉਹਨੂੰ ਪਾ ਜਾਵਾਂ, ਜੇ ਪਾਇਆ ਹੀ ਨਹੀਂ ਤੇ ਮੇਰਾ ਨਾਤਾ ਕਿਹੜੇ ਵਸ ਵਿੱਚ ਆ। ਧੰਨ ਗੁਰੂ ਤੇਗ ਬਹਾਦਰ ਜੀ ਦੇ ਬਚਨ ਪੜ੍ਹੀਏ, ਹਜ਼ੂਰ ਕਹਿੰਦੇ ਨੇ ਤੀਰਥ ਵਰਤੇ ਅਰ ਦਾਨ ਕਰ, ਮਨ ਮੈਂ ਤਰੈ ਗੁਮਾਨ, ਨਾਨਕ ਨਿਹਫਲ ਜਾਤ ਤੇ ਜਿਉਂ ਕੁੰਚਰ ਇਸ਼ਨਾਨ। ਨਿਹਫਲ ਚਲਿਆ ਜਾਂਦਾ ਜੇ ਹੰਕਾਰ ਆ ਗਿਆ ਤੇ, ਕਿਉਂਕਿ ਤੀਰਥ ਨਾਤਿਆਂ ਵੀ ਹੰਕਾਰ ਹੀ ਬਣ ਗਿਆ ਨਾ। ਤੀਰਥ ਜਾਓ ਤਾਂ ਹੌ ਹੌ ਕਰਤੇ, ਪੰਡਿਤ ਪੁੱਛੋ ਤਾਂ ਮਾਇਆ ਰਾਤੇ, ਸੋ ਅਸਥਾਨ ਬਤਾਵੋ ਮੀਤਾ ਜਾ ਕੇ ਹਰ ਹਰ ਕੀਰਤਨ ਨੀਤਾ। ਲੋਕਾਂ ਦਾ ਇਹ ਹੰਕਾਰ ਸੀ ਵੀ ਮੈਂ ਅਟਾਟ ਤੀਰਥਾਂ ਦਾ ਇਹ ਇਸ਼ਨਾਨੀ ਹਾਂ, ਪਰ ਇੱਥੇ ਮੋਹਰ ਇਹ ਲੱਗ ਗਈ, ਨਾਤ ਫਿਰਿਓ ਲੀਏ ਸਾਤ ਸਮੁੰਦਰਨ, ਲੋਕ ਗਇਓ ਪਰ ਲੋਕ ਗਵਾਇਓ। ਤੀਰਥ ਨਾਵਣ ਜਾਓ ਤੀਰਥ ਨਾਮ ਹੈ, ਤੀਰਥ ਸ਼ਬਦ ਵਿਚਾਰ ਅੰਤਰ ਗਿਆਨ ਹੈ। ਅਸਲੀ ਤੀਰਥ ਹੈ ਗੁਰੂ ਦਾ ਨਾਮ, ਨਾਮ ਜਪਦਿਆਂ ਕੋਈ ਅੰਤਰ ਆਤਮੇ ਇਸ਼ਨਾਨ ਕਰ ਲੈ। ਸਤਿਗੁਰੂ ਦੇ ਸ਼ਬਦ ਦੀ ਵਿਚਾਰਧਾਰਾ ਜੀਵਨ ਦੀ ਵਿਚਾਰਧਾਰਾ ਵਿੱਚ ਵਸ ਗਈ, ਅਸਲ ਇਸ਼ਨਾਨ ਇਹ ਹੈ ਗੁਰ ਗਿਆਨ। ਸੱਚਾ ਥਾਨ ਤੀਰਥ, ਸੱਚਾ ਤੀਰਥ ਸਥਾਨ ਕਿਹੜਾ ਹੈ? ਸਤਿਗੁਰੂ ਦਾ ਜਿਹਦੇ ਕੋਲ ਗਿਆਨ ਆ ਗਿਆ। ਦਸ ਪੁਰਬ ਸਦਾ ਦਸਹਰਾ, ਹਿੰਦੂਇਜ਼ਮ ਚ ਦਸ ਪੁਰਬਾਂ ਦੀ ਬੜੀ ਵੱਡੀ ਮਹਾਨਤਾ ਰਹੀ, ਮੱਸਿਆ ਤੇ ਪੁੰਨਿਆ, ਤੀਸਰਾ ਸੰਗਰਾਂਦ, ਚੌਥਾ ਇਹਦੇ ਵਿੱਚ ਦੋ ਚਾਨਣਾ ਐਤਵਾਰ ਮੰਨੇ ਜਾਂਦੇ ਆ, ਇਹਦੇ ਵਿੱਚ ਦੋ ਫਿਰ ਦਸਵੀਆਂ ਮੰਨੀਆਂ ਜਾਂਦੀਆਂ, ਕੁਝ ਇੱਕ ਅੱਧਾ ਵਰਤ ਆ, ਇੱਕ ਜੇਠ ਦੇ ਮਹੀਨੇ ਦੀ ਸੁਦੀ ਮੰਨੀ ਜਾਂਦੀ ਜਿਹਦੇ ਚ ਕਿਹਾ ਜਾਂਦਾ ਵੀ ਇਸ ਦਿਨ ਗੰਗਾ ਦਾ ਨਾਤਾ ਜਾਂ ਤ੍ਰਿਵੇਣੀ ਸੰਗਮ ਦਾ ਨਾਤਾ ਪ੍ਰਵਾਨ ਹੋ ਜਾਏਗਾ। ਇਵੇਂ ਦਸ ਪੁਰਬ ਜਿਹੜੇ ਉਹ ਮੁੱਖ ਮੰਨੇ ਗਏ। ਮਾਹੌਲ ਬਣ ਗਿਆ ਜੀ, ਸੋਮਵਾਰੀ ਮੱਸਿਆ ਜਿਹੜੀ ਉਹ ਬੜੀ ਪਵਿੱਤਰ ਆ। ਸਾਡੇ ਚ ਵੀ ਕਿਤੇ ਨਾ ਕਿਤੇ ਦੌੜ ਬਣਦੀ ਰਹੀ ਪਹਿਲਾਂ। ਮਹਾਰਾਜ ਕਹਿੰਦੇ ਆ ਮੇਰੇ ਵਾਸਤੇ ਮੇਰੇ ਮਾਲਕ ਦਾ ਨਾਮ ਹੀ ਦਸਾਂ ਪੁਰਬਾਂ ਵਰਗਾ ਆ। ਹਉ ਨਾਮ ਹਰ ਕਾ ਸਦਾ ਜਾਚੋ, ਮੈਂ ਜਾਚਨਾ ਕਰਦਾ ਆ ਸਦਾ ਆਪਣੇ ਮਾਲਕ ਦੇ ਕੋਲੋਂ ਸੱਚੇ ਨਾਮ ਦੀ। ਦੇਹ ਪ੍ਰਭ ਧਰਣੀ ਧਰਾ, ਐ ਧਰਣੀ ਧਰ ਦਾ ਤੇ ਧਰਤੀ ਨੂੰ ਧੀਰਜ ਦੇਣ ਵਾਲੇ ਮਾਲਕ ਜੀ, ਮੈਨੂੰ ਗੁਰੂ ਦਾ ਗਿਆਨ ਬਖਸ਼ੋ, ਮੈਨੂੰ ਨਾਮ ਦੀ ਦਾਤ ਬਖਸ਼ੋ। ਸੰਸਾਰ ਰੋਗੀ ਨਾਮ ਦਾਰੂ, ਮੈਲ ਲਾਗੈ ਸੱਚ ਬਿਨਾ। ਇਹ ਬਾਬੇ ਦੀ ਨਜ਼ਰ ਜਦੋਂ ਵੇਖਦੀ ਹੈ ਨਾ ਸੰਸਾਰ ਨੂੰ, ਜੋ ਜੋ ਦਿਸੈ ਸੋ ਸੋ ਰੋਗੀ, ਰੋਗ ਰਹਿਤ ਮੇਰਾ ਸਤਿਗੁਰ ਜੋਗੀ। ਮਾਨਸਿਕ ਰੋਗੀ ਜਿਹੜੇ ਅੰਦਰੂਨੀ ਤੌਰ ਤੇ ਲੱਗੇ ਹੋਏ ਰੋਗ ਆ, ਵੇਖੋ ਜਿਹੜੀ ਮਾਨਸਿਕਤਾ ਆ ਨਾ, ਇਹ ਬਹੁਤ ਕੁਝ ਬੰਦੇ ਦਾ ਬਰਬਾਦ ਕਰਦੀ ਹੈ। ਬਾਹਰ ਦੇ ਰੋਗਾਂ ਦੀ ਵੀ ਦਵਾਈ ਹੈ, ਤਨ ਨੂੰ ਅੰਦਰ ਕਰਕੇ ਰੋਗ ਕੋਈ ਉਹਦੀ ਵੀ ਦਵਾਈ ਹੈ। ਮਾਨਸਿਕਤਾ ਕਰਕੇ ਜਿਹੜੇ ਬੰਦੇ ਡਿੱਗ ਜਾਣ, ਉਹਨਾਂ ਨੂੰ ਔਖਾ ਬੜਾ ਚੁੱਕਣਾ ਹੈ। ਮਾਲਕ ਸਤਿਗੁਰੂ ਵੇਖਦੇ ਆ ਕਿ ਇੱਕ ਨਹੀਂ ਰੋਗੀ, ਕੋਈ ਫਕੀਰ ਆ, ਆਪਣੇ ਆਪ ਨੂੰ ਪੀਰ ਕਹਿੰਦਾ, ਹਸਨ ਅਬਦਾਲ ਦਾ ਰਹਿਣ ਵਾਲਾ ਪੀਰ ਵਾਲੀ ਕੰਧਾਰੀ, ਰੋਗ ਕਿੱਡਾ ਵੱਡਾ ਆ, ਮੈਨੂੰ ਮੱਥਾ ਟੇਕੋਗੇ ਤੇ ਪਾਣੀ ਮਿਲਣਾ ਹੈ। ਕਿੰਨੀ ਬੰਦਗੀ ਆ ਪੀਰ ਹਮਜ਼ਾ ਗੌਂਸ ਦੀ, ਬੜੀ ਬੰਦਗੀ ਵਾਲਾ ਮਹਾਤਮਾ ਸੀ, ਪਰ ਰੋਗ ਇਹ ਲੱਗ ਗਿਆ, ਹਾਏ ਮੇਰੇ ਕੋਲੋਂ ਉਹਨਾਂ ਨੇ ਪੁੱਤ ਮੰਗਿਆ, ਮੈਂ ਬੱਚਾ ਦੇ ਦਿੱਤਾ, ਅਰਦਾਸ ਕਰ ਦਿੱਤੀ, ਪਰ ਇਹ ਤੇ ਸ਼ਹਿਰ ਝੂਠਿਆਂ ਦਾ, ਇਹ ਰੋਗ ਹੀ ਆ ਨਾ। ਗੁਰੂ ਨਾਨਕ ਸਾਹਿਬ ਸਤਿਗੁਰੂ ਗਏ ਤੇ ਡਿੰਗੇ ਨਗਰ ਦੇ ਲੋਕ ਹਾਏ ਹਾਏ ਕਰਦੇ ਪਏ ਆ। ਪੁੱਛਿਆ ਮਹਾਰਾਜ ਕੀ ਹੋਇਆ? ਸਤਿਗੁਰੂ ਪੀਰ ਹਮਜ਼ਾ ਗੌਂਸ ਚਲੀਹੇ ਤੇ ਬੈਠਾ। ਕਿਉਂ ਬੈਠਾ? ਮਹਾਰਾਜ ਉਹਨੇ ਸਾਰਾ ਸ਼ਹਿਰ ਗਰਕ ਕਰ ਦੇਣਾ। ਜਾਣਦੇ ਆ ਮਹਾਰਾਜ ਵੀ ਇਹ ਬੰਦਗੀ ਵਾਲਾ ਆ, ਭਗਤੀ ਵਾਲਾ ਆ, ਪਰ ਰਸਤਾ ਠੀਕ ਨਹੀਂ ਆ। ਮਹਾਰਾਜ ਮੇਲੇ ਕਹਿਣ ਲੱਗੇ, ਪੀਰ ਜੀ ਨਮਸਕਾਰ ਆ ਤੁਹਾਡੀ ਬੰਦਗੀ ਨੂੰ, ਹੋਇਆ ਕੀ ਹੈ? ਕਹਿਣ ਲੱਗਾ, ਨਹੀਂ ਮਹਾਰਾਜ, ਇਹ ਸ਼ਹਿਰ ਝੂਠਿਆਂ ਦਾ ਹੈ। ਇੱਕ ਪਰਿਵਾਰਕ ਜੋੜਾ ਆਇਆ, ਔਲਾਦ ਨਹੀਂ ਸੀ, ਮੈਂ ਬੰਦਗੀ ਰਾਹੀਂ ਅਰਦਾਸ ਕੀਤੀ, ਔਲਾਦ ਲੈ ਕੇ ਦਿੱਤੀ ਹੈ, ਮੇਰਾ ਵਾਅਦਾ ਹੀ ਇਹ ਸੀ ਪਹਿਲਾਂ ਵੀ ਔਲਾਦ ਪਹਿਲੀ ਮੇਰੀ ਹੋਏਗੀ, ਬੱਚਾ ਮੈਨੂੰ ਦੇਣਾ ਪਏਗਾ। ਮਹਾਰਾਜ ਕਹਿੰਦੇ, ਤੇ ਬੜਾ ਵੱਡਾ ਗੁਨਾਹ ਹੈ, ਮਾਪਿਆਂ ਕੋਲੋਂ ਬੱਚਾ ਖੋਹ ਲੈਣਾ, ਇਹ ਗੁਨਾਹ ਨਹੀਂ ਆ ਪੀਰ ਜੀ? ਇੰਨਾ ਪ੍ਰੇਮ ਸੀ ਔਲਾਦ ਨਾਲ ਤੇ ਵਿਆਹ ਕਰਾ ਲੈਂਦੇ। ਰਹੀ ਗੱਲ ਸ਼ਹਿਰ ਝੂਠਿਆਂ ਦੀ, ਇੰਜ ਨਹੀਂ ਹੈ, ਆਪਾਂ ਫੈਸਲਾ ਇੱਥੇ ਬਹਿ ਕੇ ਕਰਨੇ ਆ। ਭਾਈ ਸਾਹਿਬ ਭਾਈ ਮਰਦਾਨਾ ਜੀ ਨੂੰ ਮਹਾਰਾਜ 2 ਪੈਸੇ ਦਿੱਤੇ। ਮਰਦਾਨਿਆਂ ਪੂਰੇ ਸ਼ਹਿਰ ਦਾ ਗੇੜਾ ਲਾ ਡਿੰਗੇ ਦਾ, ਹਰ ਦੁਕਾਨ ਤੇ ਜਾਈ, ਕਈ ਮੈਨੂੰ ਸੱਚ ਤੇ ਝੂਠ ਚਾਹੀਦਾ।